ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰ ਰਹੇ ਹਾਂ। ساتھیو، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً ایک گیت تہانوں پسند آیا ہوئے گا تے تسی روحانی خوشی وی حاصل کیتی ہوئے گی۔ ساتھیو، ہن ویلا اے کہ صحت دا پروگرام تندرستی ہزار نعمت تواڈی خدمت چ پیش کیتا جائے۔ اج صحت دے پروگرام چ میں تہانوں کرونا وائرس دی بیماری دے بارے دساں گی تے نالے اے دساں گی کہ اس بیماری تو بچن دے لئی ਸਾਡੀਆਂ ਕਿਹੜੀਆਂ ਕਿਹੜੀਆਂ ਜ਼ਿੰਮੇਵਾਰੀਆਂ ਨੇ ਜਿਨ੍ਹਾਂ 'ਤੇ ਸਾਨੂੰ ਮਿਲ ਕੇ ਅਮਲ ਕਰਨ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਇਸ ਖਤਰਨਾਕ ਬਿਮਾਰੀ ਤੋਂ ਬਚ ਸਕੀਏ। ਸਾਥੀਓ, ਅਸੀਂ ਵੇਖਦੇ ਹਾਂ ਕਿ ਅੱਜ ਕੱਲ੍ਹ ਦੁਨੀਆ 'ਚ ਕਰੋਨਾ ਵਾਇਰਸ ਫੈਲਿਆ ਹੋਇਆ ਹੈ। ਹਰ ਸ਼ਖਸ ਦੀ ਜ਼ੁਬਾਨ 'ਤੇ ਇਸ ਬਿਮਾਰੀ ਦਾ ਨਾਂ ਹੈ ਅਤੇ ਬਹੁਤ ਸਾਰੇ ਲੋਕ ਇਸ ਬਿਮਾਰੀ ਦੀ ਵਜ੍ਹਾ ਨਾਲ ਮੌਤ ਦਾ ਸ਼ਿਕਾਰ ਵੀ ਹੋ ਚੁੱਕੇ ਨੇ। ਬਹੁਤ ਸਾਰੇ ਖਾਨਦਾਨਾਂ ਨੇ ਆਪਣੇ ਪਿਆਰਿਆਂ ਨੂੰ ਇਸ ਬਿਮਾਰੀ ਦੀ ਵਜ੍ਹਾ ਨਾਲ ਖੋ ਦਿੱਤਾ ਹੈ। ਸੋ ਸਾਥੀਓ, ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਤੁਸੀਂ ਖੁਦ ਵੀ ਇਸ ਬਿਮਾਰੀ ਤੋਂ ਮਹਿਫੂਜ਼ ਰਹੋ ਅਤੇ ਤੁਹਾਡੇ ਪਿਆਰੇ ਵੀ ਇਸ ਬਿਮਾਰੀ ਤੋਂ ਮਹਿਫੂਜ਼ ਰਹਿਣ ਅਤੇ ਫਿਰ ਇਹਦੇ ਤੋਂ ਬਚਣ ਦੇ ਲਈ ਸਾਡੀਆਂ ਕੁਝ ਜ਼ਿੰਮੇਦਾਰੀਆਂ ਨੇ ਜਿਨ੍ਹਾਂ 'ਤੇ ਸਾਨੂੰ ਮਿਲ ਕੇ ਅਮਲ ਕਰਨ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਇੱਕ ਸਿਹਤਮੰਦ ਅਤੇ ਤੰਦਰੁਸਤ ਜ਼ਿੰਦਗੀ ਗੁਜ਼ਾਰ ਸਕੀਏ। ਸਾਥੀਓ, ਅਸੀਂ ਵੇਖਦੇ ਹਾਂ ਕਿ ਕਰੋਨਾ ਇੱਕ ਵਬਾਈ ਬਿਮਾਰੀ ਹੈ ਜਿਹੜੀ ਵਾਇਰਸ ਨਾਲ ਫੈਲਦੀ ਹੈ। ਇਹ ਆਮ ਤੌਰ 'ਤੇ ਜਾਨਵਰਾਂ ਅਤੇ ਪਰਿੰਦਿਆਂ ਦੇ ਸਾਹ ਦੇ ਨਿਜ਼ਾਮ ਅਤੇ ਨਿਜ਼ਾਮੇ ਹਜ਼ਮ ਨੂੰ ਮੁਤਾਸਿਰ ਕਰਦੀ ਹੈ। ਕਰੋਨਾ ਵਾਇਰਸ ਦੀ ਸਭ ਤੋਂ ਵੱਡੀ ਬਿਮਾਰੀ 2019 'ਚ ਫੈਲੀ ਅਤੇ ਇਹ ਵਬਾ ਚੀਨ ਤੋਂ ਸ਼ੁਰੂ ਹੋਈ, ਫਿਰ ਹੌਲੀ ਹੌਲੀ ਆਲਮੀ ਸਤ੍ਹਾ 'ਤੇ ਫੈਲ ਗਈ। ਇਸ ਵਬਾ ਨੂੰ ਕੋਵਿਡ-19 ਦਾ ਨਾਮ ਵੀ ਦਿੱਤਾ ਗਿਆ। ਸਾਥੀਓ, ਇਹ ਵਾਇਰਸ ਸਭ ਤੋਂ ਜ਼ਿਆਦਾ ਖਤਰਨਾਕ ਇਸ ਲਈ ਕਿ ਇਹ ਇਨਸਾਨ ਤੋਂ ਇਨਸਾਨ ਦੇ ਦਰਮਿਆਨ ਫੈਲਣ ਦੀ ਸਲਾਹੀਅਤ ਰੱਖਦਾ ਹੈ। ਅਸੀਂ ਵੇਖਦੇ ਹਾਂ ਕਿ ਕਰੋਨਾ ਵਾਇਰਸ ਚੀਨ ਦੇ ਮੁਲਕ ਦੇ ਇੱਕ ਛੋਟੇ ਜਿਹੇ ਇਲਾਕੇ ਤੋਂ ਸ਼ੁਰੂ ਹੋਇਆ ਅਤੇ ਚੰਦ ਹੀ ਦਿਨਾਂ 'ਚ ਪੂਰੀ ਦੁਨੀਆ ਨੂੰ ਇਹਨੇ ਆਪਣੀ ਲਪੇਟ 'ਚ ਲੈ ਲਿਆ। ਇਹਦੇ ਫੈਲਣ ਦੀ ਰਫ਼ਤਾਰ ਇੰਨੀ ਤੇਜ਼ ਹੈ ਕਿ ਇਹਨੂੰ ਰੋਕਣਾ ਬਹੁਤ ਹੀ ਮੁਸ਼ਕਿਲ ਹੈ। ਇਸ ਵਜ੍ਹਾ ਤੋਂ ਦੁਨੀਆ ਭਰ 'ਚ ਗੁਰਬਤ ਫੈਲ ਗਈ। ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਰੁਜ਼ਗਾਰ ਤੋਂ ਫਾਰਿਗ ਕਰ ਦਿੱਤਾ ਗਿਆ। ਬਹੁਤ ਸਾਰੇ ਲੋਕਾਂ ਨੂੰ ਜ਼ਿੰਦਗੀ ਗੁਜ਼ਾਰਨ ਦੇ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਵਾਇਰਸ ਦੀ ਵਜ੍ਹਾ ਨਾਲ ਮਾਇਸ਼ੀ ਬਦਹਾਲੀ ਪੈਦਾ ਹੋ ਗਈ ਅਤੇ ਤਕਰੀਬਨ ਦੁਨੀਆ ਦੇ ਹਰ ਮੁਲਕ ਨੇ ਲੋਕਡਾਊਨ ਕਰਕੇ ਇਹਦੇ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਪਰ ਫਿਰ ਵੀ ਅਸੀਂ ਵੇਖਦੇ ਹਾਂ ਕਿ ਇਹ ਬਿਮਾਰੀ ਬਹੁਤ ਹੀ ਤੇਜ਼ੀ ਦੇ ਨਾਲ ਦੁਨੀਆ ਭਰ 'ਚ ਫੈਲਦੀ ਚਲੀ ਗਈ। ਸਾਥੀਓ, ਯਾਦ ਰੱਖੋ ਕਿ ਕਰੋਨਾ ਵਾਇਰਸ ਤੋਂ ਮੁਤਾਸਰਾ ਮਰੀਜ਼ 'ਚ ਹਫ਼ਤਾ 10 ਦਿਨ 'ਚ ਸਾਹ ਦੇ ਮਸਲੇ ਜ਼ਾਹਿਰ ਹੋਣਾ ਸ਼ੁਰੂ ਹੋ ਜਾਂਦੇ ਨੇ ਅਤੇ ਇਹ ਸੂਰਤ ਹਾਲ ਵਿਗੜ ਕੇ ਸ਼ਦੀਦ ਸਾਹ ਦੀ ਬਿਮਾਰੀ, ਨਿਜ਼ਾਮੇ ਹਜ਼ਮ ਅਤੇ ਖੂਨ ਦੇ ਮਸਲੇ ਪੈਦਾ ਕਰਦੀ ਹੈ, ਜਿਹਦੀ ਵਜ੍ਹਾ ਨਾਲ ਮੌਤ ਦਾ ਖਤਰਾ ਵੱਧ ਜਾਂਦਾ ਹੈ। ਅਤੇ ਅਸੀਂ ਸਭ ਹੀ ਜਾਣਦੇ ਹਾਂ ਕਿ ਇਸ ਬਿਮਾਰੀ ਤੋਂ ਬਚਣ ਦੇ ਲਈ ਇਹਦੀ ਦਵਾ ਦੀ ਤਿਆਰੀ 'ਚ ਬਹੁਤ ਜ਼ਿਆਦਾ ਵਕਤ ਲੱਗ ਗਿਆ। ਸੋ ਇਸ ਤੋਂ ਬਚਣ ਦੇ ਲਈ ਦਵਾ ਤੋਂ ਬਿਹਤਰ ਹੈ ਕਿ ਇਹਤਿਆਤੀ ਤਦਾਬੀਰ ਇਖਤਿਆਰ ਕੀਤੀਆਂ ਜਾਣ। ਵਬਾ ਤੋਂ ਬਚਣ ਦੇ ਲਈ ਜ਼ਰੂਰੀ ਹੈ ਕਿ ਆਵਾਮ ਅਤੇ ਹਕੂਮਤ ਮਿਲ ਕੇ ਇਹਦਾ ਮੁਕਾਬਲਾ ਕਰਨ। ਸਾਥੀਓ, ਅਸੀਂ ਵੇਖਦੇ ਹਾਂ ਕਿ ਕਰੋਨਾ ਵਾਇਰਸ ਦੀਆਂ ਕੁਝ ਅਲਾਮਾਤ ਨੇ ਜਿਹਦੀ ਵਜ੍ਹਾ ਨਾਲ ਇਨਸਾਨ ਨੂੰ ਇਹ ਪਤਾ ਲੱਗਦਾ ਹੈ ਕਿ ਉਹ ਇਸ ਬਿਮਾਰੀ 'ਚ ਗ੍ਰਿਫਤਾਰ ਹੈ। ਇਹਦੀਆਂ ਚੰਦ ਇੱਕ ਅਲਾਮਾਤ 'ਚ ਬੁਖਾਰ, ਥਕਾਵਟ ਅਤੇ ਖਾਂਸੀ ਸ਼ਾਮਿਲ ਹੈ। ਬਿਮਾਰੀ ਦੀ ਸ਼ਿੱਦਤ 'ਚ ਬੁਖਾਰ ਵੀ ਜ਼ਾਹਿਰ ਹੋ ਜਾਂਦਾ ਹੈ। ਇਹਦੀ ਅਲਾਮਾਤ 'ਚ ਇਹਦੀਆਂ ਅਲਾਮਤਾਂ 'ਚ ਦਿਲ ਖਰਾਬ ਹੋਣਾ, ਉਲਟੀ ਆਉਣਾ ਅਤੇ ਦਸਤ ਵਗੈਰਾ ਵੀ ਸ਼ਾਮਿਲ ਨੇ। ਕਈ ਮਰੀਜ਼ਾਂ ਦੀ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਅਤੇ ਸੀਨੇ 'ਚ ਤਕਲੀਫ ਹੁੰਦੀ ਹੈ, ਸਾਹ ਲੈਣ 'ਚ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ। ਇਹ ਚੰਦ ਇੱਕ ਅਲਾਮਤਾਂ ਨੇ ਜਿਹੜੀਆਂ ਕਿ ਕਰੋਨਾ ਵਾਇਰਸ 'ਚ ਜ਼ਾਹਿਰ ਹੁੰਦੀਆਂ ਨੇ। ਸਾਥੀਓ, ਯਾਦ ਰੱਖੋ ਕਿ ਇਸ ਬਿਮਾਰੀ ਤੋਂ ਬਚਣ ਦੇ ਲਈ ਸਾਡੀ ਜ਼ਿੰਮੇਦਾਰੀ ਇਹ ਵੇ ਕਿ ਅਸੀਂ ਖੁਦ ਵੀ ਕਰੋਨਾ ਤੋਂ ਬਚਣ ਦੇ ਲਈ ਇਹਤਿਆਤੀ ਤਦਾਬੀਰ 'ਤੇ ਸਖਤੀ ਨਾਲ ਅਮਲ ਕਰੀਏ ਅਤੇ ਦੂਸਰਿਆਂ ਨੂੰ ਵੀ ਇਹ ਦੱਸੀਏ ਕਿ ਉਹ ਇਸ ਬਿਮਾਰੀ ਤੋਂ ਬਚਣ ਦੇ ਲਈ ਇਹਤਿਆਤੀ ਤਦਾਬੀਰ 'ਤੇ ਅਮਲ ਕਰਨ, ਤਾਂ ਕਿ ਨਾ ਸਿਰਫ ਉਹ ਖੁਦ ਬਲਕਿ ਉਹਨਾਂ ਦੀ ਵਜ੍ਹਾ ਨਾਲ ਦੂਸਰੇ ਲੋਕ ਵੀ ਇਸ ਬਿਮਾਰੀ ਤੋਂ ਮਹਿਫੂਜ਼ ਰਹਿਣ। ਇਹ ਬਿਮਾਰੀ ਕਿਉਂਕਿ ਜ਼ਿਆਦਾਤਰ ਸਾਹ ਦੇ ਜ਼ਰੀਏ ਫੈਲਦੀ ਹੈ, ਇਸ ਲਈ ਮੁਸਲਸਲ ਮਾਸਕ ਦਾ ਇਸਤੇਮਾਲ ਕਰੋ। ਜਦੋਂ ਵੀ ਕਾਰ 'ਚੋਂ ਬਾਹਰ ਨਿਕਲੋ, ਮਾਸਕ ਜ਼ਰੂਰ ਲਗਾਓ ਅਤੇ ਖਾਂਸਦੇ ਅਤੇ ਛੀਂਕਦੇ ਹੋਇਆਂ ਆਪਣੇ ਮੂੰਹ ਅਤੇ ਨੱਕ ਨੂੰ ਟਿਸ਼ੂ ਪੇਪਰ ਨਾਲ ਢੱਕੋ। ਤੇ ਇਸਤੇਮਾਲ ਸ਼ੁਦਾ ਟਿਸ਼ੂ ਨੂੰ ਕੂੜਾਦਾਨ 'ਚ ਜ਼ਾਇਆ ਕਰੋ। ਆਪਣੇ ਹੱਥਾਂ ਨੂੰ ਬਾਰ ਬਾਰ ਕਿਸੇ ਅੱਛੇ ਸਾਬਣ ਨਾਲ 20 ਸੈਕਿੰਡ ਤੱਕ ਧੋਵੋ ਤਾਂ ਕਿ ਤੁਸੀਂ ਬਿਮਾਰੀ ਦੇ ਜਰਾਸੀਮ ਤੋਂ ਛੁਟਕਾਰਾ ਪਾ ਸਕੋ। ਹੈਂਡ ਸੈਨੀਟਾਈਜ਼ਰ ਦਾ ਇਸਤੇਮਾਲ ਵੀ ਜ਼ਰੂਰ ਕਰੋ ਤੇ ਗੰਦੇ ਹੱਥਾਂ ਨਾਲ ਆਪਣੇ ਨੱਕ ਤੇ ਆਪਣੇ ਮੂੰਹ ਨੂੰ ਬਾਰ ਬਾਰ ਨਾ ਛੂਵੋ ਤਾਂ ਕਿ ਤੁਸੀਂ ਇਸ ਬਿਮਾਰੀ ਦੇ ਜਰਾਸੀਮ ਆਪਣੇ ਸਾਹ ਦੇ ਜ਼ਰੀਏ ਆਪਣੇ ਬਦਨ 'ਚ ਨਾ ਲੈ ਜਾਓ। ਯਾਦ ਰੱਖੋ ਕਿ ਕਾਰ, ਸਕੂਲ ਤੇ ਦਫ਼ਤਰ 'ਚ ਇਸਤੇਮਾਲ ਦੀਆਂ ਚੀਜ਼ਾਂ ਦੀ ਸਫਾਈ ਦਾ ਖਾਸ ਖਿਆਲ ਰੱਖੋ। ਅਗਰ ਤੁਹਾਨੂੰ ਨਜ਼ਲਾ ਜ਼ੁਕਾਮ ਹੈ ਤੇ ਐਸੀਆਂ ਅਲਾਮਤਾਂ ਦੀ ਸੂਰਤ 'ਚ ਗੈਰ ਜ਼ਰੂਰੀ ਸਫ਼ਰ ਤੋਂ ਗਰੇਜ਼ ਕਰੋ। ਮਰੀਜ਼ਾਂ ਨਾਲ ਕਰੀਬੀ ਮੇਲਜੋਲ ਤੋਂ ਵੀ ਪਰਹੇਜ਼ ਕਰੋ ਤੇ ਹਜੂਮ ਵਾਲੀਆਂ ਜਗ੍ਹਾ ਤੇ ਜਾਣ ਤੋਂ ਪਰਹੇਜ਼ ਕਰੋ। ਤੇ ਅਗਰ ਕੋਈ ਸ਼ਖਸ ਬਿਮਾਰ ਹੈ ਜਾਂ ਇਸ ਬਿਮਾਰੀ ਦੀ ਵਜ੍ਹਾ ਤੋਂ ਮੁਤਾਸਿਰ ਹੈ ਤੇ ਉਹਨੂੰ ਆਪਣੇ ਆਪ ਨੂੰ ਕਰੰਟੀਨਾ ਕਰਨਾ ਚਾਹੀਦਾ ਹੈ ਤਾਂ ਕਿ ਉਹਦੀ ਵਜ੍ਹਾ ਨਾਲ ਦੂਸਰੇ ਲੋਕ ਇਸ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਣ। ਸੋ ਸਾਥੀਓ, ਯਾਦ ਰੱਖੋ ਕਿ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਵਬਾਹ ਤੋਂ ਬਚਣ ਦੇ ਲਈ ਸਖਤੀ ਨਾਲ ਇਹਤਿਆਤੀ ਤਦਾਬੀਰ 'ਤੇ ਅਮਲ ਕਰੀਏ ਤਾਂ ਕਿ ਨਾ ਸਿਰਫ ਅਸੀਂ ਖੁਦ ਬਲਕਿ ਸਾਡੇ ਘਰ ਵਾਲੇ, ਸਾਡੇ ਭੈਣ ਭਰਾ, ਵਾਲਦੈਨ, ਬੱਚੇ ਤੇ ਇਰਦ ਗਿਰਦ ਦੇ ਲੋਕ ਇਸ ਬਿਮਾਰੀ ਤੋਂ ਮਹਿਫੂਜ਼ ਰਹਿ ਸਕਣ। ਸਾਥੀਓ, ਅਗਰ ਅਸੀਂ ਸਾਰੇ ਮਿਲ ਕੇ ਇਸ ਬਿਮਾਰੀ ਦਾ ਮੁਕਾਬਲਾ ਕਰਾਂਗੇ ਤਾਂ ਫਿਰ ਯਕੀਨਨ ਬਹੁਤ ਜਲਦ ਅਸੀਂ ਇਸ ਵਾਇਰਸ ਤੋਂ ਛੁਟਕਾਰਾ ਪਾ ਸਕਦੇ ਹਾਂ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਸਾਰਿਆਂ ਨੂੰ ਸਿਹਤ ਤੇ ਤੰਦਰੁਸਤੀ ਅਤਾ ਫਰਮਾਨ ਤੇ ਇਸ ਖਤਰਨਾਕ ਬਿਮਾਰੀ ਤੋਂ ਮਹਿਫੂਜ਼ ਰੱਖ।
ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮਾਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਆਓ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣਨੇ ਹਾਂ। ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਜਿਸ ਗੱਲ ਨੂੰ ਸਿੱਖਾਂਗੇ ਉਹ ਆਏ ਕਿ ਇਨਸਾਨ ਕਿਸ ਤਰ੍ਹਾਂ ਸਿੱਧੀ ਰਾਹ 'ਤੇ ਚੱਲ ਸਕਦਾ ਹੈ, ਕਿਸ ਤਰ੍ਹਾਂ ਉਹ ਆਪਣੇ ਆਪ ਨੂੰ ਗੁਨਾਹ ਤੋਂ ਦੂਰ ਰੱਖ ਸਕਦਾ ਹੈ। ਸਾਥੀਓ, ਯਕੀਨਨ ਇਸ ਗੱਲ ਨੂੰ ਜਾਣਨਾ ਤੇ ਇਸ ਗੱਲ ਨੂੰ ਸਿੱਖਣਾ ਸਾਡੇ ਲਈ ਬੜਾ ਹੀ ਜ਼ਰੂਰੀ ਹੈ ਕਿ ਅਸੀਂ ਕਿਸ ਤਰ੍ਹਾਂ ਪਾਕ ਜ਼ਿੰਦਗੀ ਗੁਜ਼ਾਰ ਸਕਦੇ ਹਾਂ, ਕਿਸ ਤਰ੍ਹਾਂ ਅਸੀਂ ਸਿੱਧੀ ਰਾਹ ਅਪਣਾ ਸਕਦੇ ਹਾਂ, ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਗੁਨਾਹ ਤੋਂ ਬਚਾ ਸਕਦੇ ਹਾਂ। ਆਓ ਇਸ ਗੱਲ ਨੂੰ ਜਾਣਨ ਦੇ ਲਈ, ਇਸ ਗੱਲ ਨੂੰ ਸਿੱਖਣ ਦੇ ਲਈ ਬਾਈਬਲ ਮੁਕੱਦਸ ਦੀ ਰਹਿਨਮਾਈ ਨੂੰ ਹਾਸਲ ਕਰੀਏ। ਅਗਰ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਜ਼ਬੂਰ 119 ਤੇ ਇਹਦੀ 9 ਐਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਜਵਾਨ ਆਪਣੀ ਰਵਸ਼ ਨੂੰ ਕਿਸ ਤਰ੍ਹਾਂ ਪਾਕ ਰੱਖੇ ਤੇਰੇ ਕਲਾਮ ਦੇ ਮੁਤਾਬਿਕ ਉਹਦੇ ਤੇ ਨਿਗਾਹ ਰੱਖਣ ਨਾਲ। ਸਾਥੀ, ਉਹ ਖੁਦਾਵੰਦ ਦਾ ਕਲਾਮ ਸਾਨੂੰ ਇਸ ਗੱਲ ਦੀ ਨਸੀਹਤ ਕਰਦਾ ਹੈ, ਇਸ ਗੱਲ ਦੀ ਹਦਾਇਤ ਕਰਦਾ ਹੈ ਕਿ ਅਗਰ ਅਸੀਂ ਗੁਨਾਹ ਤੋਂ ਪਾਕ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹਾਂ, ਅਗਰ ਅਸੀਂ ਆਪਣੇ ਖਿਆਲਾਂ ਨੂੰ, ਆਪਣੇ ਸੋਚਾਂ ਨੂੰ, ਆਪਣੇ ਚਾਲ ਚੱਲਣ ਨੂੰ ਪਾਕ ਸਾਫ਼ ਰੱਖਣਾ ਚਾਹੁੰਦੇ ਹਾਂ, ਗੁਨਾਹ ਤੋਂ ਪਾਕ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹਾਂ, ਗੁਨਾਹ ਤੋਂ ਦੂਰ ਰਹਿਣਾ ਚਾਹੁੰਦੇ ਹਾਂ, ਤਾਂ ਫਿਰ ਅਸੀਂ ਖੁਦਾ ਦੇ ਕਲਾਮ ਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਗੁਜ਼ਾਰੀਏ, ਖੁਦਾ ਦੇ ਕਲਾਮ 'ਤੇ ਅਮਲ ਕਰੀਏ, ਪੂਰੇ ਦਿਲ ਨਾਲ ਖੁਦਾ ਦੇ ਕਲਾਮ ਦੀ ਪੈਰਵੀ ਕਰੀਏ। ਜਦੋਂ ਖੁਦਾ ਦਾ ਕਲਾਮ ਸਾਡੇ ਦਿਲਾਂ ਵਿੱਚ ਹੋਏਗਾ, ਜਦੋਂ ਅਸੀਂ ਖੁਦਾ ਦੇ ਕਲਾਮ ਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਗੁਜ਼ਾਰਾਂਗੇ, ਉਸ ਵੇਲੇ ਅਸੀਂ ਗੁਨਾਹਾਂ ਤੋਂ ਪਾਕ ਜ਼ਿੰਦਗੀ ਗੁਜ਼ਾਰਨ ਵਾਲੇ ਬਣਾਂਗੇ। ਜ਼ਬੂਰ 119 ਤੇ ਦੀ 11ਵੀਂ ਆਇਤ ਵਿੱਚ ਲਿਖਿਆ ਹੈ ਕਿ ਮੈਂ ਤੇਰੇ ਕਲਾਮ ਨੂੰ ਆਪਣੇ ਦਿਲ ਵਿੱਚ ਰੱਖ ਲਿਆ ਤਾਂ ਕਿ ਮੈਂ ਤੇਰੇ ਖਿਲਾਫ ਗੁਨਾਹ ਨਾ ਕਰਾਂ। ਸੋ ਸਾਥੀਓ, ਜਦੋਂ ਅਸੀਂ ਖੁਦਾ ਦੇ ਕਲਾਮ ਨੂੰ ਆਪਣੇ ਦਿਲਾਂ ਵਿੱਚ ਰੱਖ ਲਵਾਂਗੇ, ਉਸ ਵੇਲੇ ਯਕੀਨਨ ਅਸੀਂ ਗੁਨਾਹ ਤੋਂ ਦੂਰ ਰਵਾਂਗੇ। ਸੋ ਬਾਈਬਲ ਮੁਕੱਦਸ ਨੂੰ, ਯਾਨੀ ਕਿ ਖੁਦਾ ਦੇ ਕਲਾਮ ਨੂੰ ਆਪਣੇ ਦਿਲ ਵਿੱਚ ਰੱਖਣ ਨਾਲ ਅਸੀਂ ਨਾ ਸਿਰਫ ਗੁਨਾਹ ਤੋਂ ਦੂਰ ਰਵਾਂਗੇ, ਬਲਕਿ ਅਸੀਂ ਖੁਦਾ ਦੀ ਕੁਰਬਤ ਵਿੱਚ ਰਵਾਂਗੇ, ਉਹਦੀ ਨਜ਼ਦੀਕੀ ਪਾਵਾਂਗੇ। ਸਾਥੀਓ, ਖੁਦਾ ਦਾ ਕਲਾਮ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਰਾਹ ਦੇ ਲਈ ਰੋਸ਼ਨੀ ਹੈ। ਮੁਬਾਰਕ ਹੈ ਉਹ ਸ਼ਖਸ ਜਿਹੜਾ ਖੁਦਾ ਦੇ ਕਲਾਮ ਨੂੰ ਪੜ੍ਹਦਾ, ਸੁਣਦਾ ਹੈ ਤੇ ਉਹਦੇ ਤੇ ਅਮਲ ਕਰਦਾ ਹੈ। ਅਗਰ ਸਾਡੇ ਦਿਲਾਂ ਵਿੱਚ ਖੁਦਾ ਦਾ ਕਲਾਮ ਹੋਏਗਾ ਤੇ ਫਿਰ ਯਕੀਨਨ ਅਸੀਂ ਨਾ ਰਾਸਤੇ ਤੋਂ ਦੂਰ ਰਵਾਂਗੇ ਤੇ ਰਾਸਤੇ ਨੂੰ ਅਪਣਾਉਣ ਵਾਲੇ ਬਣਾਂਗੇ। ਯਾਦ ਰੱਖੋ ਕਿ ਖੁਦਾਵੰਦ ਦਾ ਕਲਾਮ ਆ ਗੱਲ ਬਿਆਨ ਕਰਦਾ ਹੈ ਕਿ ਬੁਰੇ ਖਿਆਲ, ਬੁਰੀ ਸੋਚਾਂ ਦਿਲ ਤੋਂ ਹੀ ਨਿਕਲਦੀਆਂ ਨੇ ਤੇ ਆਹੀ ਸ਼ੈਵਾਂ ਇਨਸਾਨ ਨੂੰ ਨਪਾਹ ਕਰਦੀਆਂ ਨੇ। ਯਿਸੂ ਮਸੀਹ ਨੇ ਫਰਮਾਇਆ, ਅਗਰ ਅਸੀਂ ਮੱਤੀ ਦੀ ਅੰਜੀਲ ਇਹਦੇ 15ਵੇਂ ਬਾਬ ਦੀ 18ਵੀਂ ਤੇ 19ਵੀਂ ਅੱਜ ਪੜ੍ਹੀਏ ਤੇ ਇੱਥੇ ਲਿਖਿਆ ਕਿ ਜਿਹੜੀਆਂ ਗੱਲਾਂ ਮੂੰਹ ਤੋਂ ਨਿਕਲਦੀਆਂ ਨੇ ਉਹ ਦਿਲ ਤੋਂ ਨਿਕਲਦੀਆਂ ਨੇ ਤੇ ਉਹੀ ਆਦਮੀ ਨੂੰ ਨਾਪਾਕ ਕਰਦੀਆਂ ਨੇ, ਕਿਉਂਕਿ ਬੁਰੇ ਖਿਆਲ, ਖੂਨਰੇਜ਼ੀਆਂ, ਜ਼ਨਾਕਾਰੀਆਂ, ਹਰਾਮਕਾਰੀਆਂ, ਚੋਰੀਆਂ, ਝੂਠੀ ਗਵਾਹੀਆਂ, ਬਦਗੋਈਆਂ ਦਿਲ ਤੋਂ ਹੀ ਨਿਕਲਦੀਆਂ ਨੇ ਤੇ ਆਹੀ ਗੱਲਾਂ ਇਨਸਾਨ ਨੂੰ ਨਾਪਾਕ ਕਰਦੀਆਂ ਨੇ। ਸੋ ਸਾਥੀਓ, ਜਦੋਂ ਸਾਡੇ ਦਿਲ ਵਿੱਚ ਬੁਰਾਈ ਹੋਏਗੀ, ਉਸ ਵੇਲੇ ਅਸੀਂ ਗੁਨਾਹ ਦੀ ਵਜ੍ਹਾ ਤੋਂ ਨਾਪਾਕ ਹੋਵਾਂਗੇ, ਗੁਨਾਹ ਦੀ ਵਜ੍ਹਾ ਤੋਂ ਅਸੀਂ ਖੁਦਾ ਦੇ ਹਜ਼ੂਰ ਕਸੂਰਵਾਰ ਠਹਿਰਾਂਗੇ। ਪਰ ਜਦੋਂ ਖੁਦਾ ਦਾ ਕਲਾਮ ਸਾਡੇ ਦਿਲਾਂ ਵਿੱਚ ਹੋਏਗਾ, ਉਸ ਵੇਲੇ ਅਸੀਂ ਗੁਨਾਹ ਤੋਂ, ਗੁਨਾਹ ਦੀ ਨਪਾਕੀ ਤੋਂ ਦੂਰ ਰਹਿਣ ਵਾਲੇ ਬਣਾਂਗੇ ਤੇ ਖੁਦਾ ਦੀ ਨਜ਼ਰ ਵਿੱਚ ਮਕਬੂਲ ਠਹਿਰਾਂਗੇ। ਸਾਥੀਓ, ਸਾਡੀ ਭਲਾਈ ਖੁਦਾ ਦੇ ਕਲਾਮ ਵਿੱਚ ਪਾਈ ਜਾਂਦੀ ਹੈ। ਅਗਰ ਅਸੀਂ ਖੁਦਾ ਦੇ ਕਲਾਮ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਰੱਖਾਂਗੇ, ਉਹਦੇ ਮੁਤਾਬਿਕ ਆਪਣੀਆਂ ਜ਼ਿੰਦਗੀਆਂ ਨੂੰ ਗੁਜ਼ਾਰਾਂਗੇ ਤੇ ਫਿਰ ਯਕੀਨਨ ਅਸੀਂ ਬਰਕਤ ਪਾਵਾਂਗੇ, ਕਾਮਯਾਬੀ ਪਾਵਾਂਗੇ। ਖੁਦਾਵੰਦ ਯਿਸੂ ਮਸੀਹ ਨੇ ਫਰਮਾਇਆ ਮੱਤੀ ਦੀ ਅੰਜੀਲ ਦੇ 7 ਬਾਬ ਦੀ 24ਵੀਂ ਆਇਤ ਤੋਂ 27ਵੀਂ ਆਇਤ ਤੱਕ ਕਿ ਜਿਹੜਾ ਕੋਈ ਮੇਰੇ ਗੱਲਾਂ ਨੂੰ ਸੁਣਦਾ ਤੇ ਉਹਦੇ ਤੇ ਅਮਲ ਕਰਦਾ ਹੈ, ਉਹ ਉਸ ਕਲਮੰਦ ਆਦਮੀ ਦੇ ਵਾਂਗੂ ਠਹਿਰੀਆ ਜਿਹਨੇ ਚਟਾਨ ਤੇ ਆਪਣਾ ਘਰ ਬਣਾਇਆ ਤੇ ਮੀਂਹ ਆਇਆ ਤੇ ਪਾਣੀ ਚੜਿਆ ਤੇ ਹਨੇਰੀ ਚੱਲੀ ਤੇ ਉਸ ਘਰ ਨੂੰ ਟੱਕਰਾਂ ਲੱਗੀਆਂ ਪਰ ਉਹ ਨਾ ਡਿੱਗ ਗਿਆ, ਕਿਉਂਕਿ ਉਹਦੀ ਬੁਨਿਆਦ ਚਟਾਨ ਤੇ ਪਾਈ ਗਈ ਸੀ। ਤੇ ਜਿਹੜਾ ਕੋਈ ਮੇਰੇ ਆ ਗੱਲਾਂ ਸੁਣਦਾ ਹੈ ਤੇ ਉਹਦੇ ਤੇ ਅਮਲ ਨਹੀਂ ਕਰਦਾ, ਉਹ ਉਸ ਬੇਵਕੂਫ਼ ਆਦਮੀ ਦੇ ਵਾਂਗੂ ਏ ਜਿਹਨੇ ਆਪਣਾ ਘਰ ਰੇਤ ਤੇ ਬਣਾਇਆ ਤੇ ਮੀਂਹ ਆਇਆ, ਪਾਣੀ ਚੜਿਆ, ਹਨੇਰੀ ਚੱਲੀ ਤੇ ਉਸ ਘਰ ਨੂੰ ਨੁਕਸਾਨ ਪਹੁੰਚਿਆ ਤੇ ਉਹ ਡਿੱਗ ਗਿਆ ਤੇ ਬਿਲਕੁਲ ਬਰਬਾਦ ਹੋ ਗਿਆ। ਸਾਥੀਓ, ਖੁਦਾ ਦੇ ਕਲਾਮ ਨੂੰ ਸੁਣਨ ਨਾਲ ਤੇ ਉਹਦੇ ਤੇ ਅਮਲ ਕਰਨ ਨਾਲ ਅਸੀਂ ਖੁਦਾ ਦੀ ਬਰਕਤ ਪਾਉਂਦੇ ਹਾਂ, ਅਸੀਂ ਖੁਦਾਵੰਦ ਕੋਲੋਂ ਹਕਮਤ ਪਾਉਂਦੇ ਹਾਂ, ਦਿਨਾਈ ਪਾਉਂਦੇ ਹਾਂ। ਖੁਦਾ ਦਾ ਕਲਾਮ ਹੀ ਸਾਡੀ ਰਹਿਨਮਾਈ ਕਰਦਾ ਹੈ ਤਾਂ ਕਿ ਅਸੀਂ ਬਿਹਤਰ ਤੌਰ ਨਾਲ ਇਸ ਦੁਨੀਆਂ ਵਿੱਚ ਜ਼ਿੰਦਗੀ ਗੁਜ਼ਾਰ ਸਕੀਏ। ਸਾਥੀਓ, ਖੁਦਾਵੰਦ ਨੇ ਸਾਨੂੰ ਖੂਬਸੂਰਤ ਜ਼ਿੰਦਗੀ ਅਤਾ ਫਰਮਾਈ ਹੈ। ਅਗਰ ਅਸੀਂ ਇਸ ਜ਼ਿੰਦਗੀ ਨੂੰ ਖੁਦਾ ਦੇ ਕਲਾਮ ਦੇ ਮੁਤਾਬਿਕ ਗੁਜ਼ਾਰਾਂਗੇ ਤਾਂ ਫਿਰ ਯਕੀਨਨ ਖੁਦਾਵੰਦ ਸਾਨੂੰ ਪਸੰਦ ਕਰੇਗਾ, ਸਾਨੂੰ ਬਰਕਤ ਦੇਗਾ। ਪਰ ਅਗਰ ਅਸੀਂ ਇਸ ਜ਼ਿੰਦਗੀ ਨੂੰ ਖੁਦਾ ਦੇ ਕਲਾਮ ਦੇ ਮੁਤਾਬਿਕ ਨਹੀਂ ਗੁਜ਼ਾਰਾਂਗੇ ਤਾਂ ਫਿਰ ਅਸੀਂ ਨੁਕਸਾਨ ਉਠਾਵਾਂਗੇ। ਅੱਜ ਅਸੀਂ ਸੋਚੀਏ, ਆਪਣੀਆਂ ਜ਼ਿੰਦਗੀਆਂ ਨੂੰ ਪਰਖੀਏ ਤੇ ਇਸ ਗੱਲ ਨੂੰ ਵੇਖੀਏ ਕਿ ਅਸੀਂ ਖੁਦਾ ਦੇ ਕਲਾਮ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਅਹਿਮੀਅਤ ਦਿੰਦੇ ਹਾਂ, ਕਿ ਅਸੀਂ ਜੋ ਕੁਝ ਖੁਦਾ ਦੇ ਕਲਾਮ 'ਚ ਪੜ੍ਹਦੇ ਹਾਂ, ਸੁਣਦੇ ਹਾਂ, ਉਹਦੇ 'ਤੇ ਅਮਲ ਵੀ ਕਰਦੇ ਹਾਂ, ਕਿ ਅਸਾਂ ਖੁਦਾ ਦੇ ਕਲਾਮ ਦੀ ਪੂਰੀ ਪੈਰਵੀ ਕੀਤੀ ਹੈ। ਸਾਥੀਓ, ਯਾਦ ਰੱਖੋ ਕਿ ਖੁਦਾ ਦੇ ਕਲਾਮ ਨੂੰ ਦਿਲ ਵਿੱਚ ਰੱਖਣ ਨਾਲ, ਉਹਦੇ ਮੁਤਾਬਿਕ ਜ਼ਿੰਦਗੀ ਗੁਜ਼ਾਰਨ ਨਾਲ ਅਸੀਂ ਖੁਦਾ ਦੀ ਮਰਜ਼ੀ ਨੂੰ ਬਜਾ ਲਿਆਉਂਦੇ ਹਾਂ, ਉਹਦੀ ਜਲਾਲ ਨੂੰ ਜ਼ਾਹਿਰ ਕਰਨ ਵਾਲੇ ਬਣਦੇ ਹਾਂ, ਗੁਨਾਹ ਤੋਂ ਦੂਰ ਰਹਿਣ ਵਾਲੇ ਬਣਦੇ ਹਾਂ, ਆਪਣੀਆਂ ਰਾਹਾਂ ਨੂੰ ਸਿੱਧਾ ਰੱਖਦੇ ਹਾਂ, ਅਸੀਂ ਰਾਸਤਬਾਜ਼ੀ ਦੀ ਜ਼ਿੰਦਗੀ ਗੁਜ਼ਾਰਨ ਵਾਲੇ ਬਣਦੇ ਹਾਂ। ਜਿਨ੍ਹਾਂ ਲੋਕਾਂ ਨੇ ਖੁਦਾ ਦੇ ਕਲਾਮ ਨੂੰ ਆਪਣੇ ਦਿਲ ਵਿੱਚ ਰੱਖਿਆ ਹੋਏਗਾ, ਉਹਦੇ ਮੁਤਾਬਿਕ ਇਸ ਦੁਨੀਆਂ ਵਿੱਚ ਜ਼ਿੰਦਗੀ ਗੁਜ਼ਾਰੀ ਹੋਏਗੀ, ਉਹ ਲੋਕ ਨਾ ਸਿਰਫ ਖੁਦਾ ਕੋਲ ਬਰਕਤ ਪਾਉਣਗੇ, ਨਾ ਸਿਰਫ ਇਸ ਦੁਨੀਆਂ ਵਿੱਚ ਉਹ ਖੁਦਾ ਦੇ ਜਲਾਲ ਨੂੰ ਜ਼ਾਹਿਰ ਕਰਨ ਵਾਲੇ ਬਣਨਗੇ, ਰਾਸਤਾਬਾਜ਼ੀ ਦੀ ਜ਼ਿੰਦਗੀ ਗੁਜ਼ਾਰਨ ਵਾਲੇ ਬਣਨਗੇ, ਬਲਕਿ ਉਹ ਲੋਕ ਉਸ ਬਾਦਸ਼ਾਹਤ ਵਿੱਚ ਵੀ ਜਾਣਗੇ ਜਿਹੜੀ ਕਿ ਖੁਦਾਵੰਦ ਨੇ ਉਹਨਾਂ ਦੇ ਲਈ ਤਿਆਰ ਕੀਤੀ ਹੈ। ਸਾਥੀਓ, ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ, ਸਾਡੇ 'ਤੇ ਲਾਜ਼ਮ ਹੈ ਕਿ ਅਸੀਂ ਖੁਦਾ ਦੇ ਕਲਾਮ ਨੂੰ ਅਵਲ ਦਰਜਾ ਦੇਈਏ, ਕਿਉਂਕਿ ਖੁਦਾਵੰਦ ਦਾ ਕਲਾਮ ਸਾਨੂੰ ਸਦਾਕਤ ਦੀਆਂ ਰਾਹਾਂ 'ਤੇ ਲੈ ਜਾਂਦਾ ਹੈ, ਯਾਨੀ ਕਿ ਸੱਚਾਈ ਦੀ ਰਾਹ 'ਤੇ ਲੈ ਜਾਂਦਾ ਹੈ। ਸਾਥੀਓ, ਖੁਦਾ ਦਾ ਕਲਾਮ ਸਾਨੂੰ ਦਾਨਿਸ਼ਮੰਦ ਬਣਾਉਂਦਾ ਹੈ, ਖੁਦਾ ਦਾ ਕਲਾਮ ਸਾਨੂੰ ਹਰ ਝੂਠੀ ਰਾਹ ਤੋਂ ਦੂਰ ਰੱਖਦਾ ਹੈ। ਸਾਥੀਓ, ਅਗਰ ਅਸੀਂ ਜ਼ਬੂਰ 119 ਤੇ ਦੀ 98 ਆਇਤ ਤੋਂ ਪੜ੍ਹੀਏ ਤੇ ਇੱਥੇ ਲਿਖਿਆ ਕਿ ਤੇਰੇ ਫਰਮਾਨ ਮੈਨੂੰ ਮੇਰੇ ਦੁਸ਼ਮਣਾਂ ਤੋਂ ਜ਼ਿਆਦਾ ਦਾਨਿਸ਼ਮੰਦ ਬਣਾਉਂਦੇ ਨੇ, ਕਿਉਂਕਿ ਉਹ ਮੇਰੇ ਸਾਹਮਣੇ ਹਮੇਸ਼ਾ ਨੇ। ਮੈਂ ਆਪਣੇ ਸਾਰੇ ਉਸਤਾਦਾਂ ਤੋਂ ਅਕਲਮੰਦ ਹਾਂ, ਕਿਉਂਕਿ ਤੇਰੀ ਸ਼ਹਾਦਤਾਂ 'ਤੇ ਮੇਰਾ ਧਿਆਨ ਰਹਿੰਦਾ ਹੈ। ਮੈਂ ਉਮਰ ਰਸੀਦਾ ਲੋਕਾਂ ਤੋਂ ਜ਼ਿਆਦਾ ਸਮਝ ਰੱਖਦਾ ਵਾਂ, ਕਿਉਂਕਿ ਮੈਂ ਤੇਰੇ ਕਾਨੂੰਨ ਨੂੰ ਮੰਨਦਾ ਵਾਂ। ਔਰ ਫਿਰ ਇਹਦੀ 104 ਆਇਤ ਵਿੱਚ ਲਿਖਿਆ ਕਿ ਤੇਰੇ ਕਾਨੂੰਨ ਤੋਂ ਮੈਨੂੰ ਫਹਿਮ ਹਾਸਿਲ ਹੁੰਦਾ ਹੈ, ਯਾਨੀ ਕਿ ਹਕਮਤ ਹਾਸਿਲ ਹੁੰਦੀ ਹੈ, ਇਸ ਲਈ ਮੈਨੂੰ ਹਰ ਝੂਠੀ ਰਾਹ ਤੋਂ ਨਫ਼ਰਤ ਹੈ। ਸੋ ਸਾਥੀਓ, ਖੁਦਾ ਦਾ ਕਲਾਮ ਸਾਡੇ ਜ਼ਿਹਨਾਂ ਨੂੰ ਰੋਸ਼ਨ ਕਰਦਾ ਹੈ, ਖੁਦਾ ਦਾ ਕਲਾਮ ਸਾਨੂੰ ਗੁਨਾਹ ਤੋਂ ਦੂਰ ਰੱਖਦਾ ਹੈ, ਖੁਦਾ ਦਾ ਕਲਾਮ ਸਾਡੀ ਜ਼ਿੰਦਗੀਆਂ ਤੋਂ ਖੁਦਾ ਦੇ ਜਲਾਲ ਨੂੰ ਜ਼ਾਹਿਰ ਕਰਦਾ ਹੈ, ਖੁਦਾ ਦਾ ਕਲਾਮ ਸਾਡੀ ਜ਼ਿੰਦਗੀ ਨੂੰ ਤਬਦੀਲੀ ਬਖਸ਼ਦਾ ਹੈ। ਸੋ ਅਸੀਂ ਖੁਦਾ ਦੇ ਕਲਾਮ ਨੂੰ ਆਪਣੇ ਦਿਲ ਵਿੱਚ ਰੱਖੀਏ। ਸਾਥੀਓ, ਜਦੋਂ ਖੁਦਾ ਦਾ ਕਲਾਮ ਸਾਡੇ ਦਿਲਾਂ ਵਿੱਚ ਹੋਏਗਾ, ਉਸ ਵੇਲੇ ਖੁਦਾਵੰਦ ਸਾਡੀਆਂ ਦੁਆਵਾਂ ਨੂੰ ਵੀ ਸੁਣੇਗਾ, ਸਾਨੂੰ ਉਹ ਕਬੂਲ ਫਰਮਾਏਗਾ। ਹਜ਼ਰਤ ਦਾਊਦ ਕਹਿੰਦਾ ਕਿ ਅਗਰ ਗੁਨਾਹ ਮੇਰੇ ਦਿਲ ਵਿੱਚ ਹੁੰਦਾ ਤਾਂ ਫਿਰ ਖੁਦਾ ਮੇਰੀ ਕਦੀ ਵੀ ਨਾ ਸੁਣਦਾ। ਸੋ ਗੱਲ ਸੱਚ ਹੈ ਕਿ ਜਿਸ ਜ਼ਿੰਦਗੀ ਵਿੱਚ ਗੁਨਾਹ ਪਾਇਆ ਜਾਂਦਾ ਹੈ, ਜਿਹੜੀ ਜ਼ਿੰਦਗੀ ਖੁਦਾ ਨੂੰ ਤਰਕ ਕਰ ਦਿੰਦੀ ਏ ਅਤੇ ਗੁਨਾਹ ਵਿੱਚ ਜ਼ਿੰਦਗੀ ਗੁਜ਼ਾਰਨਾ ਪਸੰਦ ਕਰਦੀ ਏ, ਖੁਦਾਵੰਦ ਗੁਨਾਹ ਦੀ ਵਜ੍ਹਾ ਤੋਂ ਉਹਦੀ ਨਹੀਂ ਸੁਣਦਾ, ਕਿਉਂਕਿ ਖੁਦਾ ਨੂੰ ਗੁਨਾਹ ਤੋਂ ਨਫ਼ਰਤ ਏ। ਪਰ ਉਹ ਗੁਨਾਹਗਾਰ ਦੇ ਨਾਲ ਪਿਆਰ ਕਰਦਾ, ਉਹ ਕਿਸੇ ਦੀ ਵੀ ਹਲਾਕਤ ਨਹੀਂ ਚਾਹੁੰਦਾ, ਬਲਕਿ ਸਾਰਿਆਂ ਦੀ ਤੋਬਾ ਤੱਕ ਨੂੰ ਬਚਾਉਂਦਾ। ਸਾਥੀਓ, ਆ ਗੁਨਾਹ ਹੀ ਏ ਜਿਹੜਾ ਕਿ ਸਾਡੇ ਜ਼ਿਹਨਾਂ ਨੂੰ ਖਰਾਬ ਕਰਦਾ, ਸਾਨੂੰ ਤਾਰੀਕੀ ਵਿੱਚ ਯਾਨੀ ਕਿ ਹਨੇਰੇ ਵਿੱਚ ਰੱਖਦਾ। ਆ ਗੁਨਾਹ ਹੀ ਏ ਜਿਹੜਾ ਕਿ ਸਾਨੂੰ ਖੁਦਾ ਦੇ ਜਲਾਲ ਤੋਂ ਮਹਿਰੂਮ ਰੱਖਦਾ ਹੈ। ਆ ਗੁਨਾਹ ਹੀ ਏ ਜਿਹੜਾ ਕਿ ਸਾਡੇ ਰਾਹਾਂ ਨੂੰ ਖਰਾਬ ਕਰਦਾ ਹੈ। ਗੁਨਾਹ ਹੀ ਸਾਨੂੰ ਨਪਾਹ ਕਰਦਾ ਹੈ, ਗੁਨਾਹ ਹੀ ਸਾਨੂੰ ਖੁਦਾ ਤੋਂ ਦੂਰ ਲੈ ਜਾਂਦਾ ਹੈ। ਗੁਨਾਹ ਦੀ ਵਜ੍ਹਾ ਤੋਂ ਹੀ ਅਸੀਂ ਖੁਦਾ ਦੇ ਹਜ਼ੂਰ ਗੁਨਾਹਗਾਰ ਠਹਿਰਨੇ ਹਾਂ। ਪਰ ਅਸੀਂ ਵੇਖਦੇ ਹਾਂ ਕਿ ਖੁਦਾਵੰਦ ਸਾਨੂੰ ਆ ਖੁਸ਼ਖਬਰੀ ਦਾ ਪੈਗਾਮ ਦਿੰਦਾ ਹੈ ਕਿ ਅਗਰ ਅਸੀਂ ਉਹਦੇ ਕਲਾਮ ਨੂੰ ਆਪਣੇ ਦਿਲ ਵਿੱਚ ਰੱਖਾਂਗੇ ਤਾਂ ਫਿਰ ਅਸੀਂ ਗੁਨਾਹਾਂ ਤੋਂ ਦੂਰ ਰਹਿਣ ਵਾਲੇ ਬਣਾਂਗੇ। ਖੁਦਾ ਦੇ ਕਲਾਮ ਦੀ ਬਦੌਲਤ ਅਸੀਂ ਨੇਕੀ, ਭਲਾਈ, ਰਹਿਮਤ ਅਤੇ ਉਹਦੀ ਮੁਹੱਬਤ ਨੂੰ, ਉਹਦੀ ਸੱਚਾਈ ਨੂੰ ਹਾਸਿਲ ਕਰਨ ਵਾਲੇ ਬਣਦੇ ਹਾਂ। ਸਾਥੀਓ, ਉਹ ਸ਼ਖਸ ਜਿਹੜਾ ਖੁਦਾ ਅਤੇ ਉਹਦੇ ਪਾਕ ਕਲਾਮ ਦਾ ਸ਼ਖਸੀ ਤਜਰਬਾ ਰੱਖਦਾ ਹੈ, ਉਹਦਾ ਈਮਾਨ ਨਾ ਸਿਰਫ ਮਜ਼ਬੂਤ ਹੁੰਦਾ ਹੈ ਬਲਕਿ ਉਹਦੀ ਕੁਰਬਤ ਪਾਉਂਦਾ ਹੈ। ਉਹ ਖੁਦਾ ਦੇ ਕਲਾਮ ਨੂੰ ਦਿਲ ਵਿੱਚ ਰੱਖਦੇ ਹੋਇਆਂ ਸੱਚਾਈ ਤੋਂ ਵਾਕਿਫ ਹੋਣ ਵਾਲਾ ਬਣਦਾ ਹੈ। ਉਹ ਗੁਨਾਹ ਤੋਂ ਦੂਰ ਰਹਿ ਕੇ ਆਪਣੇ ਆਪ ਨੂੰ ਪਾਕ ਸਾਫ਼ ਰੱਖਦਾ ਹੈ ਅਤੇ ਖੁਦਾ ਦੇ ਕਲਾਮ ਦੇ ਵਸੀਲੇ ਨਾਲ ਉਹ ਆਪਣੇ ਲਈ ਅਤੇ ਆਪਣੇ ਖਾਨਦਾਨ ਦੇ ਲਈ ਖੁਦਾਵੰਦ ਕੋਲੋਂ ਬਰਕਤ ਅਤੇ ਬਰਕਤ ਪਾਉਂਦਾ ਹੈ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਵੀ ਆਹ ਅਪੀਲ ਕਰਾਂਗਾ ਕਿ ਤੁਸੀਂ ਖੁਦਾ ਦੇ ਕਲਾਮ ਨੂੰ ਰੋਜ਼ਾਨਾ ਪੜ੍ਹੋ, ਸੁਣੋ, ਇਹਦੇ 'ਤੇ ਅਮਲ ਕਰੋ ਤਾਂ ਕਿ ਤੁਸੀਂ ਆਪਣੇ ਲਈ, ਆਪਣੇ ਖਾਨਦਾਨਾਂ ਦੇ ਲਈ ਖੁਦਾਵੰਦ ਕੋਲੋਂ ਬਰਕਤ ਪਾ ਸਕੋ। ਯਕੀਨਨ ਜਦੋਂ ਤੁਸੀਂ ਖੁਦਾ ਦੇ ਕਲਾਮ ਨੂੰ ਆਪਣੇ ਦਿਲ ਵਿੱਚ ਰੱਖੋਗੇ, ਉਸ ਵੇਲੇ ਤੁਸੀਂ ਗੁਨਾਹ ਤੋਂ ਦੂਰ ਰਹੋਗੇ ਅਤੇ ਖੁਦਾ ਦੀ ਰਾਸਤਬਾਜ਼ੀ 'ਤੇ ਪੂਰਾ ਉਤਰੋਗੇ, ਖੁਦਾ ਦੇ ਜਲਾਲ ਨੂੰ ਜ਼ਾਹਿਰ ਕਰਨ ਵਾਲੇ ਬਣੋਗੇ। ਆਓ ਅੱਜ ਅਸੀਂ ਸਾਰੇ ਇਸ ਗੱਲ ਦਾ ਫੈਸਲਾ ਕਰੀਏ ਕਿ ਅਸੀਂ ਖੁਦਾ ਦੇ ਕਲਾਮ ਨੂੰ ਰੋਜ਼ਾਨਾ ਪੜ੍ਹਾਂਗੇ, ਇਹਦਾ ਮਤਾਲਾ ਕਰਾਂਗੇ ਅਤੇ ਇਹਦੇ ਮੁਤਾਬਿਕ ਆਪਣੀਆਂ ਜ਼ਿੰਦਗੀਆਂ ਨੂੰ ਗੁਜ਼ਾਰਾਂਗੇ ਤਾਂ ਕਿ ਅਸੀਂ ਆਪਣੇ ਆਪ ਨੂੰ ਗੁਨਾਹ ਤੋਂ ਦੂਰ ਰੱਖ ਸਕੀਏ, ਆਪਣੇ ਦਿਲ ਨੂੰ ਪਾਕ ਸਾਫ਼ ਰੱਖ ਸਕੀਏ ਅਤੇ ਖੁਦਾਵੰਦ ਕੋਲੋਂ ਬਹੁਤ ਸਾਰੇ ਬਰਕਤਾਂ ਪਾ ਸਕੀਏ। ਸਾਥੀਓ, ਜਿਹੜਾ ਕੋਈ ਵੀ ਖੁਦਾ ਦੇ ਕਲਾਮ ਨੂੰ ਪੜ੍ਹੇਗਾ, ਸੁਣੇਗਾ ਅਤੇ ਇਹਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਗੁਜ਼ਾਰੇਗਾ, ਉਹ ਖੁਦਾ ਦੇ ਹਜ਼ੂਰ ਮੁਬਾਰਕ ਠਹਿਰੇਗਾ ਅਤੇ ਉਸ ਬਾਦਸ਼ਾਹਤ ਵਿੱਚ ਜਾ ਸਕੇਗਾ ਜਿਹੜੀ ਕਿ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਸਾਥੀਓ, ਆਖਿਰ ਵਿੱਚ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਹਾਂ। ਆਓ ਅਸੀਂ ਖੁਦਾਵੰਦ ਦੇ ਹਜ਼ੂਰ ਦੁਆ ਕਰੀਏ ਅਤੇ ਖੁਦਾ ਨੂੰ ਕਹੀਏ ਕਿ ਖੁਦਾ ਤੂੰ ਮੈਨੂੰ ਤੌਫੀਕ ਦੇ ਕਿ ਮੈਂ ਤੇਰੇ ਕਲਾਮ ਦੇ ਮੁਤਾਬਿਕ ਆਪਣੀ ਜ਼ਿੰਦਗੀ ਗੁਜ਼ਾਰ ਸਕਾਂ। ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰ ਝੁਕਨੇ ਹਾਂ ਅਤੇ ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਹਾਂ, ਕਿਉਂਕਿ ਤੂੰ ਭਲਾ ਖੁਦਾ ਹੈ, ਤੇਰੀ ਰਹਿਮਤ ਅਬਦੀ ਏ ਅਤੇ ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਅਸੀਂ ਇਸ ਗੱਲ ਦਾ ਇਤਰਾਫ਼ ਕਰਨੇ ਹਾਂ ਕਿ ਅਸਾਂ ਤੇਰੇ ਕਲਾਮ 'ਤੇ ਉਸ ਤਰ੍ਹਾਂ ਅਮਲ ਨਹੀਂ ਕੀਤਾ ਜਿਸ ਤਰ੍ਹਾਂ ਸਾਨੂੰ ਕਰਨਾ ਚਾਹੀਦਾ ਹੈ। ਐ ਖੁਦਾਵੰਦ, ਸਾਨੂੰ ਫਜ਼ਲ ਬਖਸ਼ ਕੇ ਅਸੀਂ ਤੇਰੇ ਕਲਾਮ ਨੂੰ ਆਪਣੇ ਦਿਲਾਂ ਵਿੱਚ ਰੱਖਦੇ ਹੋਇਆਂ ਗੁਨਾਹ ਤੋਂ ਦੂਰ ਰਹਿ ਸਕੀਏ ਅਤੇ ਤੇਰੇ ਜਲਾਲ ਨੂੰ ਜ਼ਾਹਿਰ ਕਰਨ ਵਾਲੇ ਬਣੀਏ। ਐ ਖੁਦਾਵੰਦ, ਜਿਸ ਤਰ੍ਹਾਂ ਤੂੰ ਆਪਣੇ ਸ਼ਾਗਿਰਦਾਂ ਦੇ ਜ਼ਿਹਨਾਂ ਨੂੰ ਖੋਲ੍ਹਿਆ ਤਾਂ ਕਿ ਉਹ ਕਿਤਾਬੀ ਮੁਕੱਦਸ ਦੀਆਂ ਗੱਲਾਂ ਨੂੰ ਸਮਝ ਸਕਣ, ਅੱਜ ਤੂੰ ਸਾਡੇ ਜ਼ਿਹਨਾਂ ਨੂੰ ਵੀ ਖੋਲ੍ਹ, ਸਾਨੂੰ ਤੂੰ ਆਪਣੇ ਪਾਕਰੂ ਨਾਲ ਭਰ ਦੇ ਤਾਂ ਕਿ ਅਸੀਂ ਤੇਰੇ ਕਲਾਮ ਦੀਆਂ ਗੱਲਾਂ ਨੂੰ ਪੜ੍ਹਦੇ ਹੋਈਆਂ, ਸੁਣਦੇ ਹੋਈਆਂ ਇਹਨਾਂ ਨੂੰ ਸਮਝ ਸਕੀਏ ਅਤੇ ਇਹਦੇ ਮੁਤਾਬਿਕ ਆਪਣੀਆਂ ਜ਼ਿੰਦਗੀਆਂ ਨੂੰ ਗੁਜ਼ਾਰ ਸਕੀਏ। ਐ ਖੁਦਾਵੰਦ, ਤੇਰੇ ਕਲਾਮ ਵਿੱਚ ਹੀ ਸਾਡੀ ਭਲਾਈ ਪਾਈ ਜਾਂਦੀ ਏ, ਸਲਾਮਤੀ ਪਾਈ ਜਾਂਦੀ ਏ, ਸ਼ਿਫਾ ਪਾਈ ਜਾਂਦੀ ਏ ਅਤੇ ਹਮੇਸ਼ਾ ਦੀ ਜ਼ਿੰਦਗੀ ਪਾਈ ਜਾਂਦੀ ਏ। ਅਸੀਂ ਤੇਰੇ ਕਲਾਮ 'ਤੇ ਇਮਾਨ ਲਿਆਉਂਦੇ ਹਾਂ, ਸਾਨੂੰ ਤੂੰ ਬੜੀ ਬਰਕਤ ਦੇ। ਐ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਨੂੰ ਆਪਣੇ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਬਖਸ਼ ਅਤੇ ਇਹਨਾਂ 'ਤੇ ਵੀ ਆਪਣਾ ਫਜ਼ਲ ਕਰ। ਕਿਆ ਤੇਰੇ ਕਲਾਮ ਦੇ ਮੁਤਾਬਿਕ ਆਪਣੀਆਂ ਜ਼ਿੰਦਗੀਆਂ ਨੂੰ ਗੁਜ਼ਾਰ ਸਕਣ। ਐ ਖੁਦਾਵੰਦ, ਤੂੰ ਸਾਡੇ ਤੇ ਰਹਿਮ ਕਰ। ਅਗਰ ਕੋਈ ਸਾਡੇ 'ਚੋਂ ਬਿਮਾਰ ਏ ਤਾਂ ਐ ਖੁਦਾਵੰਦ, ਉਸ ਬਿਮਾਰ ਨੂੰ ਤੂੰ ਸ਼ਿਫਾ ਦੇ, ਕਿਉਂਕਿ ਤੂੰ ਸ਼ਿਫਾ ਦਾ ਮੰਬਾ ਹੈ। ਕਾਮਿਲ ਸ਼ਿਫਾ ਤੇਰੇ ਹੱਥਾਂ ਵਿੱਚ ਪਾਈ ਜਾਂਦੀ ਏ। ਤੂੰ ਬਿਮਾਰਾਂ ਨੂੰ ਸ਼ਿਫਾ ਬਖਸ਼, ਅਤੇ ਹਰ ਇੱਕ ਦੀ ਭਾਵੇਂ ਉਹ ਰੂਹਾਨੀ ਹੋਏ ਜਾਂ ਜਿਸਮਾਨੀ ਜ਼ਰੂਰਤ, ਉਹਨੂੰ ਤੂੰ ਪੂਰਾ ਕਰ। ਐ ਖੁਦਾਵੰਦ, ਤੂੰ ਸਾਡੇ ਨਾਲ ਹੋ ਅਤੇ ਸਾਨੂੰ ਹਮੇਸ਼ਾ ਆਪਣੇ ਕਲਾਮ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰਨ ਦੀ ਤੌਫੀਕ ਅਤਾ ਫਰਮਾ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੇ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।